ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 22 ਸਤੰਬਰ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਮਾਦਾ, ਸੁਨਹਿਰੀ ਮਤਨ, ਜ਼ਬੂਰ। ਮੇਰਾ ਭਰੋਸਾ ਰੱਬ ਉੱਤੇ ਹੈ, ਮੈਂ ਡਰਨ ਵਾਲਾ ਨਹੀਂ, ਇਨਸਾਨ ਮੇਰਾ ਕੀ ਕਰ ਸਕਦਾ ਹੈ। ਜਵਾਬੀ ਪੜ੍ਹਾਈ, ਜ਼ਬੂਰ। ਖੁਦਾਵੰਦ ਮੇਰੀ ਲੋਅ ਅਤੇ ਮੇਰੀ ਮੁਕਤੀ ਹੈ, ਮੈਨੂੰ ਕਹਿੰਦਾ ਡਰ। ਖੁਦਾਵੰਦ ਮੇਰੀ ਹਯਾਤੀ ਦਾ ਪੁਛਤਾ ਹੈ, ਮੈਨੂੰ ਕਹਿੰਦਾ ਖੌਫ। ਭਾਵੇਂ ਮੇਰੇ ਖਿਲਾਫ਼ ਲਸ਼ਕਰ ਖੈਮਾਜ਼ਨ ਹੋਵੇ, ਮੇਰੇ ਖਿਲਾਫ਼ ਜੰਗ ਲੱਗੇ, ਫਿਰ ਵੀ ਮੈਂ ਖਾਤਰ ਜਮ੍ਹਾਂ ਰੱਖਾਂਗਾ। ਮੈਂ ਰੱਬ ਕੋਲੋਂ ਇੱਕ ਦਰਖਾਸਤ ਕੀਤੀ ਹੈ, ਮੈਂ ਉਹਦਾ ਹੀ ਤਾਲਬ ਰਵਾਂਗਾ। ਮੈਂ ਸਾਰੀ ਉਮਰ ਖੁਦਾਵੰਦ ਦੇ ਘਰ ਵਿੱਚ ਰਵਾਂਗਾ, ਤਾਂ ਜੋ ਖੁਦਾਵੰਦ ਦੇ ਜਲਾਲ ਨੂੰ ਵੇਖਾਂ ਅਤੇ ਉਹਦੀ ਹੈਕਲ ਵਿੱਚ ਇਸਤਫਸਾਰ ਕਰਿਆ ਕਰਾਂ। ਕਿਉਂਕਿ ਮੁਸੀਬਤ ਦੇ ਦਿਨ ਉਹ ਮੈਨੂੰ ਆਪਣੇ ਸ਼ਾਮਿਆਨੇ ਵਿੱਚ ਲੁਕੋ ਕੇ ਰੱਖੇਗਾ, ਉਹ ਮੈਨੂੰ ਆਪਣੇ ਖੈਮੇ ਦੇ ਪਰਦੇ ਵਿੱਚ ਲੁਕਾ ਲਵੇਗਾ, ਉਹ ਮੈਨੂੰ ਚਟਾਨ ਉੱਤੇ ਚੜ੍ਹਾਏਗਾ। ਐ ਖੁਦਾਵੰਦ, ਮੈਨੂੰ ਆਪਣੀ ਰਾਹ ਦੱਸ ਅਤੇ ਮੇਰੇ ਵੈਰੀਆਂ ਦੇ ਪਾਰੋਂ ਮੈਨੂੰ ਸਿੱਧੀ ਰਾਹ ਉੱਤੇ ਚਲਾ। ਜੇ ਮੈਨੂੰ ਯਕੀਨ ਨਾ ਹੁੰਦਾ ਵੀ ਜਿਉਂਦਿਆਂ ਦੀ ਧਰਤੀ ਵਿੱਚ ਖੁਦਾਵੰਦ ਦੇ ਅਹਿਸਾਨ ਨੂੰ ਵੇਖਾਂਗਾ ਤਾਂ ਮੈਨੂੰ ਗਸ਼ ਪੈ ਜਾਂਦਾ। ਖੁਦਾਵੰਦ ਦੀ ਆਸ ਰੱਖ, ਮਜ਼ਬੂਤ ਹੋ ਅਤੇ ਤੇਰਾ ਦਿਲ ਕਵੀ ਹੋਵੇ। ਹਾਂ, ਖੁਦਾਵੰਦ ਦੀ ਹੀ ਆਸ ਰੱਖ। ਦਰਸੀਵਾਜ਼ ਬਾਈਬਲ ਵਿੱਚੋਂ ਯਸਾਇਆ। ਮੈਂ ਖੁਦਾਵੰਦ ਜਿਹੜਾ ਅੱਵਲ ਅਤੇ ਆਖਰ ਵਾਂ, ਉਹ ਮੈਂ ਹੀ ਹਾਂ। ਤੂੰ ਨਾ ਡਰ, ਕਿਉਂਕਿ ਮੈਂ ਤੇਰੇ ਨਾਲ ਹਾਂ। ਹਰਾਸਾ ਨਾ ਹੋ, ਕਿਉਂਕਿ ਮੈਂ ਤੇਰਾ ਰੱਬ ਵਾਂ। ਮੈਂ ਤੈਨੂੰ ਜ਼ੋਰ ਦੇਵਾਂਗਾ, ਮੈਂ ਯਕੀਨਨ ਤੇਰੀ ਮਦਦ ਕਰਾਂਗਾ ਅਤੇ ਮੈਂ ਆਪਣੀ ਸਦਾਕਤ ਦੇ ਸੱਜੇ ਹੱਥ ਨਾਲ ਤੈਨੂੰ ਸੰਭਾਲਾਂਗਾ। ਵੇਖ, ਉਹ ਸਾਰੇ ਜਿਹੜੇ ਤੇਰੇ ਉੱਤੇ ਗਜ਼ਬਨਾਕ ਨੇ, ਪਸ਼ੇਮਾਨ ਅਤੇ ਰੁਸਵਾ ਹੋਣਗੇ। ਉਹ ਜਿਹੜੇ ਤੇਰੇ ਨਾਲ ਲੜਦੇ ਨੇ, ਨਾਚੀਜ਼ ਹੋ ਜਾਣਗੇ ਅਤੇ ਹਲਾਕ ਹੋਣਗੇ। ਤੂੰ ਆਪਣੇ ਮੁਖਾਲਫਾਂ ਨੂੰ ਲੱਭੇਂਗਾ ਅਤੇ ਨਾ ਪਾਏਗਾ। ਤੇਰੇ ਨਾਲ ਲੜਨ ਵਾਲੇ ਨਾਬੂਦ ਅਤੇ ਨਾਚੀਜ਼ ਹੋ ਜਾਣਗੇ, ਕਿਉਂਕਿ ਮੈਂ ਤੇਰਾ ਖੁਦਾਵੰਦ ਰੱਬ ਤੇਰਾ ਸੱਜਾ ਹੱਥ ਫੜ ਕੇ ਆਖਾਂਗਾ, ਨਾ ਡਰ, ਮੈਂ ਤੇਰੀ ਮਦਦ ਕਰਾਂਗਾ। ਜ਼ਬੂਰ, ਜਿਸ ਵੇਲੇ ਮੈਨੂੰ ਡਰ ਲੱਗੇਗਾ, ਮੈਂ ਤੇਰੇ ਉੱਤੇ ਭਰੋਸਾ ਕਰਾਂਗਾ। ਮੇਰਾ ਫਖਰ ਰੱਬ ਉੱਤੇ ਹੈ ਅਤੇ ਉਹਦੇ ਕਲਾਮ ਉੱਤੇ ਹੈ। ਮੇਰਾ ਭਰੋਸਾ ਰੱਬ ਉੱਤੇ ਹੈ, ਮੈਂ ਡਰਨ ਵਾਲਾ ਨਹੀਂ, ਬਸ਼ਰ ਮੇਰਾ ਕੀ ਕਰ ਸਕਦਾ ਹੈ। ਤਵਾਰੀਖ, ਸ਼ਾਹ ਅਸੂਰ ਸਖੀਰਬ ਚੜ੍ਹ ਆਇਆ ਅਤੇ ਯਹੂਦਾ ਵਿੱਚ ਦਾਖਲ ਹੋਇਆ ਅਤੇ ਫਸੀਲਦਾਰ ਸ਼ਹਿਰਾਂ ਦੇ ਮੁਕਾਬਲੇ ਵਿੱਚ ਖੈਮਾ ਲਾਇਆ ਅਤੇ ਉਹਨਾਂ ਨੂੰ ਆਪਣੇ ਕਬਜ਼ੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ। ਜਦ ਹਿਜ਼ਕੀਆ ਨੇ ਵੇਖਿਆ ਵੀ ਸਖੀਰਬ ਆਇਆ ਏ ਅਤੇ ਉਹਦਾ ਇਰਾਦਾ ਯਰੂਸ਼ਲਮ ਨਾਲ ਲੜਨ ਦਾ ਏ, ਅਤੇ ਉਹਨੇ ਆਪਣੇ ਸਰਦਾਰਾਂ ਅਤੇ ਬਹਾਦਰਾਂ ਨਾਲ ਸਲਾਹ ਕੀਤੀ ਵੀ ਉਹਨਾਂ ਚਸ਼ਮਿਆਂ ਦੇ ਪਾਣੀ ਨੂੰ ਜਿਹੜੇ ਸ਼ਹਿਰੋਂ ਬਾਹਰ ਸੀ ਬੰਦ ਕਰ ਦੇਵੇ, ਅਤੇ ਉਹਨਾਂ ਨੇ ਉਹਦੀ ਮਦਦ ਕੀਤੀ ਅਤੇ ਉਹਨੇ ਲੋਕਾਂ ਉੱਤੇ ਸਰੇ ਲਸ਼ਕਰ ਠਹਿਰਾਏ ਅਤੇ ਸ਼ਹਿਰ ਦੇ ਫਾਟਕ ਦੇ ਮੈਦਾਨ ਵਿੱਚ ਉਹਨਾਂ ਨੂੰ ਆਪਣੇ ਕੋਲ ਜਮ੍ਹਾਂ ਕੀਤਾ ਅਤੇ ਉਹਨਾਂ ਨਾਲ ਹਿੰਮਤ ਵਾਲੀਆਂ ਗੱਲਾਂ ਕੀਤੀਆਂ ਅਤੇ ਆਖਿਆ, ਹਿੰਮਤ ਕਰੋ ਅਤੇ ਹੌਸਲਾ ਰੱਖੋ ਅਤੇ ਅਸੂਰ ਦੇ ਬਾਦਸ਼ਾਹ ਅਤੇ ਉਹਦੇ ਨਾਲ ਦੇ ਸਾਰੇ ਜੱਥੇ ਦੇ ਪਾਰੋਂ ਨਾ ਡਰੋ ਅਤੇ ਨਾ ਹਰਾਸਾਂ ਹੋਵੋ, ਕਿਉਂਕਿ ਉਹ ਜਿਹੜਾ ਸਾਡੇ ਨਾਲ ਏ ਉਹਦੇ ਤੋਂ ਵੱਡਾ ਏ ਜਿਹੜਾ ਉਹਦੇ ਨਾਲ ਏ। ਉਹਦੇ ਨਾਲ ਬੰਦੇ ਦਾ ਹੱਥ ਏ, ਪਰ ਸਾਡੇ ਨਾਲ ਖੁਦਾਵੰਦ ਸਾਡਾ ਰੱਬ ਏ, ਵੀ ਸਾਡੀ ਮਦਦ ਕਰੇ ਅਤੇ ਸਾਡੀਆਂ ਲੜਾਈਆਂ ਲੜੇ। ਇਸ ਤਰ੍ਹਾਂ ਲੋਕਾਂ ਨੇ ਯਹੂਦਾ ਦੇ ਬਾਦਸ਼ਾਹ ਹਿਜ਼ਕੀਆ ਦੀਆਂ ਗੱਲਾਂ ਨੂੰ ਮੰਨਿਆ। ਸਖੀਰਬ ਬਾਦਸ਼ਾਹ ਇਹ ਆਖਦਾ ਏ ਵੀ ਤੁਹਾਡਾ ਕਿਹਦੇ ਉੱਤੇ ਭਰੋਸਾ ਏ ਵੀ ਤੁਸੀਂ ਯਰੂਸ਼ਲਮ ਵਿੱਚ ਮੁਹਾਸਰੇ ਨੂੰ ਸਹਿ ਰਹੇ ਹੋ, ਅਤੇ ਉਹਦੇ ਨੌਕਰਾਂ ਨੇ ਖੁਦਾਵੰਦ ਦੇ ਖਿਲਾਫ਼ ਅਤੇ ਉਹਦੇ ਬੰਦੇ ਹਿਜ਼ਕੀਆ ਦੇ ਖਿਲਾਫ਼ ਹੋਰ ਬਹੁਤ ਸਾਰੀਆਂ ਗੱਲਾਂ ਆਖੀਆਂ, ਅਤੇ ਉਹਨਾਂ ਨੇ ਬੜੀ ਆਵਾਜ਼ ਨਾਲ ਚਿੱਲਾ ਕੇ ਯਹੂਦੀਆਂ ਦੀ ਬੋਲੀ ਵਿੱਚ ਯਰੂਸ਼ਲਮ ਦੇ ਲੋਕਾਂ ਨੂੰ ਜਿਹੜੇ ਕੰਧ ਉੱਤੇ ਸੀ ਇਹ ਗੱਲਾਂ ਆਖ ਸੁਣਾਈਆਂ, ਤਾਂ ਜੋ ਉਹਨਾਂ ਨੂੰ ਡਰਾਉਣ ਅਤੇ ਪਰੇਸ਼ਾਨ ਕਰਨ ਅਤੇ ਸ਼ਹਿਰ ਨੂੰ ਲੈ ਲੈਣ। ਇਸੇ ਪਾਰੋਂ ਹਿਜ਼ਕੀਆ ਬਾਦਸ਼ਾਹ ਅਤੇ ਆਮੂਸ ਦੇ ਪੁੱਤਰ ਯਸਾਇਆ ਨਬੀ ਨੇ ਦੁਆ ਕੀਤੀ ਅਤੇ ਅਸਮਾਨ ਵੱਲ ਚੱਲਾਏ, ਅਤੇ ਖੁਦਾਵੰਦ ਨੇ ਇੱਕ ਫਰਿਸ਼ਤੇ ਨੂੰ ਘੱਲਿਆ ਜਿਨ੍ਹੇ ਅਸੂਰ ਦੇ ਬਾਦਸ਼ਾਹ ਦੇ ਲਸ਼ਕਰ ਵਿੱਚ ਸਾਰੇ ਸੂਰਮਾਵਾਂ ਅਤੇ ਪੇਸ਼ਵਾਵਾਂ ਅਤੇ ਸਰਦਾਰਾਂ ਨੂੰ ਮਾਰ ਸੁੱਟਿਆ। ਇਸ ਤਰ੍ਹਾਂ ਉਹ ਸ਼ਰਮਿੰਦਾ ਹੋ ਕੇ ਆਪਣੇ ਸ਼ਹਿਰ ਨੂੰ ਪਰਤਿਆ। ਇੰਝ ਖੁਦਾਵੰਦ ਨੇ ਹਿਜ਼ਕੀਆ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਅਸੂਰ ਦੇ ਬਾਦਸ਼ਾਹ ਸਖੀਰਬ ਦੇ ਹੱਥੋਂ ਤੇ ਹੋਰ ਸਾਰਿਆਂ ਦੇ ਹੱਥੋਂ ਬਚਾਇਆ ਤੇ ਹਰ ਪਾਸੇ ਉਹਨਾਂ ਦੀ ਰਹਿਨੁਮਾਈ ਕੀਤੀ। ਯਸਾਇਆ, ਐ ਖੁਦਾਵੰਦ, ਤੂੰ ਹੀ ਮੇਰਾ ਰੱਬ ਏ, ਮੈਂ ਤੇਰੀ ਵਡਿਆਈ ਕਰਾਂਗਾ, ਤੇਰੇ ਨਾਂ ਦੀ ਸਤਾਇਸ਼ ਕਰਾਂਗਾ, ਕਿਉਂ ਜੇ ਤੂੰ ਅਜੀਬ ਕੰਮ ਕੀਤੇ ਨੇ, ਤੇਰੀਆਂ ਮਸਲਹਤਾਂ ਪੁਰਾਣੇ ਜ਼ਮਾਨੇ ਤੋਂ ਵਫ਼ਾਦਾਰੀ ਤੇ ਸੱਚਿਆਈ ਨੇ। ਯਸਾਇਆ, ਜਿਹਦਾ ਦਿਲ ਕਾਇਮ ਏ ਤੂੰ ਉਹਨੂੰ ਸਲਾਮਤ ਰੱਖੇਗਾ, ਕਿਉਂ ਜੇ ਉਹਦਾ ਭਰੋਸਾ ਤੇਰੇ ਉੱਤੇ ਹੈ। ਹੁਣ ਤੀਕਰ ਖੁਦਾਵੰਦ ਉੱਤੇ ਇਤਮਾਦ ਰੱਖੋ, ਕਿਉਂ ਜੇ ਖੁਦਾਵੰਦ ਯਹੋਵਾ ਹਮੇਸ਼ਾ ਦੀ ਚਟਾਨ ਏ। ਹਾਂ, ਤੇਰੀ ਅਦਾਲਤ ਦੀ ਰਾਹ ਵਿੱਚ ਐ ਖੁਦਾਵੰਦ, ਅਸੀਂ ਤੇਰੀ ਉਡੀਕ ਕਰਦੇ ਹਾਂ, ਸਾਡੀ ਜਿੰਦ ਦਾ ਇਸ਼ਤਿਆਕ ਤੇਰੇ ਨਾਂ ਅਤੇ ਤੇਰੀ ਯਾਦ ਵਾਲੇ। ਰਾਤ ਨੂੰ ਮੇਰੀ ਜਿੰਦ ਤੇਰੀ ਮੁਸ਼ਤਾਕ ਏ, ਹਾਂ ਮੇਰੀ ਰੂਹ ਤੇਰੀ ਜੁਸਤਜੂ ਵਿੱਚ ਲੱਗੀ ਰਹੇਗੀ, ਕਿਉਂ ਜੇ ਜਦ ਤੇਰੀ ਅਦਾਲਤ ਧਰਤੀ ਉੱਤੇ ਜਾਰੀ ਏ ਤੇ ਜੱਗ ਦੇ ਵਾਸੀ ਸੱਚਾਈ ਸਿੱਖਣਗੇ। ਐ ਖੁਦਾਵੰਦ, ਤੂੰ ਹੀ ਸਾਨੂੰ ਰਾਸਤੀ ਦੇਵੇਂਗਾ, ਕਿਉਂ ਜੇ ਤੂੰ ਹੀ ਸਾਡੇ ਸਾਰੇ ਕੰਮਾਂ ਨੂੰ ਸਾਡੇ ਲਈ ਪੂਰਾ ਕਰਦਾ ਹੈ। ਐ ਖੁਦਾਵੰਦ, ਸਾਡੇ ਰੱਬ, ਤੇਰੇ ਇਲਾਵਾ ਦੂਜੇ ਹਾਕਮਾਂ ਨੇ ਸਾਡੇ ਉੱਤੇ ਹਕੂਮਤ ਕੀਤੀ ਏ, ਪਰ ਤੇਰੀ ਮਦਦ ਨਾਲ ਅਸੀਂ ਬਸ ਤੇਰਾ ਹੀ ਨਾਂ ਲਵਾਂਗੇ। ਮਰਕਸ, ਯਸੂ ਸੀ ਰੱਬ ਦੇ ਪੁੱਤਰ ਦੀ ਖੁਸ਼ਖਬਰੀ ਦਾ ਸ਼ੁਰੂ। ਸੁਬਾਹ ਹੀ ਦਿਨ ਚੜ੍ਹਦਿਆਂ ਬਹੁਤ ਪਹਿਲਾਂ ਉਹ ਉੱਠ ਕੇ ਇੱਕ ਵੀਰਾਨ ਥਾਂ ਵੱਲ ਚਲਾ ਗਿਆ ਤੇ ਉੱਥੇ ਦੁਆ ਕੀਤੀ, ਤੇ ਸ਼ਮਾਉਂ ਤੇ ਉਹਦੇ ਸਾਥੀ ਮਗਰ ਗਏ, ਤੇ ਜਦ ਉਹ ਮਿਲਿਆ ਤੇ ਉਹਨੂੰ ਆਖਿਆ ਵੀ ਸਾਰੇ ਲੋਕੀ ਤੈਨੂੰ ਲੱਭ ਰਹੇ ਨੇ। ਉਹਨੇ ਆਖਿਆ, ਆਓ ਅਸੀਂ ਆਲ ਦੁਆਲ ਦੇ ਕਿਤੇ ਹੋਰ ਸ਼ਹਿਰਾਂ ਵਿੱਚ ਜਾਈਏ ਤਾਂ ਜੋ ਮੈਂ ਉੱਥੇ ਵੀ ਮੁਨਾਦੀ ਕਰਾਂ, ਕਿਉਂ ਜੇ ਮੈਂ ਇਸੇ ਲਈ ਨਿਕਲਿਆ ਵਾਂ। ਤੇ ਉਹ ਸਾਰੇ ਗਲੀਲ ਵਿੱਚ ਉਹਨਾਂ ਦੇ ਇਬਾਦਤ ਖਾਨਿਆਂ ਵਿੱਚ ਜਾ ਜਾ ਕੇ ਮੁਨਾਦੀ ਕਰਦਾ ਤੇ ਬਦਰੂਆਂ ਨੂੰ ਕੱਢਦਾ ਰਿਹਾ। ਤੇ ਇੱਕ ਕੋੜੀ ਨੇ ਉਹਦੇ ਕੋਲ ਆ ਕੇ ਉਹਦੀ ਮਿੰਨਤ ਕੀਤੀ ਤੇ ਉਹਦੇ ਸਾਹਮਣੇ ਗੋਡੇ ਟੇਕ ਕੇ ਉਹਨੂੰ ਆਖਿਆ, ਜੇ ਤੂੰ ਚਾਹਵੇਂ ਤੇ ਮੈਨੂੰ ਪਾਕ ਸਾਫ਼ ਕਰ ਸਕਦਾ ਹੈ। ਉਹਨੇ ਉਹਦੇ ਉੱਤੇ ਤਰਸ ਖਾ ਕੇ ਹੱਥ ਵਧਾਇਆ ਤੇ ਉਹਨੂੰ ਛੂਹ ਕੇ ਉਹਨੂੰ ਆਖਿਆ, ਮੈਂ ਚਾਹੁੰਦਾ ਵਾਂ ਵੀ ਤੂੰ ਪਾਕ ਸਾਫ਼ ਹੋ ਜਾ। ਤੇ ਛੇਤੀ ਨਾਲ ਉਹਦਾ ਕੋਟ ਜਾਂਦਾ ਰਿਹਾ ਤੇ ਉਹ ਪਾਕ ਸਾਫ਼ ਹੋ ਗਿਆ। ਬਰਖਸ, ਤੇ ਲੋਕੀ ਇੱਕ ਮਫਲੂਜ ਨੂੰ ਚਾਰ ਬੰਦਿਆਂ ਤੋਂ ਚੁਕਵਾ ਕੇ ਉਹਦੇ ਕੋਲ ਲਿਆਏ, ਪਰ ਜਦ ਉਹ ਜੱਥੇ ਦੇ ਪਾਰੋਂ ਉਹਦੇ ਕੋਲ ਨਾ ਆ ਸਕੇ ਤੇ ਉਹਨਾਂ ਨੇ ਉਸ ਛੱਤ ਨੂੰ ਜਿੱਥੇ ਉਹ ਹੈ ਸੀ ਖੋਲ੍ਹ ਦਿੱਤਾ ਤੇ ਉਹਨੂੰ ਅਧੇੜ ਕੇ ਉਹਦੀ ਮੰਜੀ ਨੂੰ ਜਿਹਦੇ ਉੱਤੇ ਮਫਲੂਜ ਲੰਮਾ ਪਿਆ ਸੀ ਲਮਕਾ ਦਿੱਤਾ। ਯਸੂ ਨੇ ਉਹਨਾਂ ਦਾ ਇਮਾਨ ਵੇਖ ਕੇ ਮਫਲੂਜ ਨੂੰ ਆਖਿਆ, ਪੁੱਤਰ, ਤੇਰੇ ਪਾਪ ਮਾਫ਼ ਹੋਏ, ਮੈਂ ਤੈਨੂੰ ਆਖਦਾ ਵਾਂ ਉੱਠ, ਆਪਣੀ ਮੰਜੀ ਚੁੱਕ ਕੇ ਆਪਣੇ ਘਰ ਟੁਰ ਜਾ। ਤੇ ਉਹ ਉੱਠਿਆ ਤੇ ਛੇਤੀ ਨਾਲ ਆਪਣੀ ਮੰਜੀ ਚੁੱਕ ਕੇ ਉਹਨਾਂ ਸਾਰਿਆਂ ਦੇ ਸਾਹਮਣੇ ਬਾਹਰ ਟੁਰ ਗਿਆ। ਇਸ ਲਈ ਉਹ ਸਾਰੇ ਹੈਰਾਨ ਹੋ ਗਏ ਤੇ ਰੱਬ ਦੀ ਵਡਿਆਈ ਕਰਕੇ ਆਖਣ ਲੱਗੇ ਵੀ ਅਸੀਂ ਇੰਜ ਹੁੰਦਾ ਕਦੀ ਨਹੀਂ ਵੇਖਿਆ ਸੀ। ਪੁਲਸੀਓ, ਇਸ ਲਈ ਜਦੋਂ ਤੁਸੀਂ ਮਸੀਹ ਦੇ ਨਾਲ ਜਵਾਏ ਗਏ ਤੇ ਅਗਲੇ ਜਹਾਨ ਦੀਆਂ ਸ਼ੈਵਾਂ ਨੂੰ ਲੱਭਦੇ ਰਹੋ, ਜਿੱਥੇ ਮਸੀਹ ਮੌਜੂਦ ਏ ਤੇ ਰੱਬ ਦੇ ਸੱਜੇ ਪਾਸੇ ਬੈਠਾ ਏ। ਅਗਲੇ ਜਹਾਨ ਦੀਆਂ ਸ਼ੈਵਾਂ ਦੇ ਖਿਆਲ ਵਿੱਚ ਰਵੋ, ਨਾ ਪਈ ਧਰਤੀ ਦੀਆਂ ਸ਼ੈਵਾਂ ਦੇ। ਮਸੀਹ ਦੇ ਕਲਾਮ ਨੂੰ ਆਪਣੇ ਦਿਲਾਂ ਵਿੱਚ ਕਸਰਤ ਨਾਲ ਵਸਣ ਦਿਓ ਤੇ ਕਮਾਲ ਦਨਾਈ ਨਾਲ ਆਪਸ ਵਿੱਚ ਤਾਲੀਮ ਤੇ ਨਸੀਹਤ ਕਰੋ ਤੇ ਆਪਣੇ ਦਿਲਾਂ ਵਿੱਚ ਫਜ਼ਲ ਦੇ ਨਾਲ ਰੱਬ ਲਈ ਜ਼ਬੂਰ ਤੇ ਗੀਤ ਤੇ ਰੂਹਾਨੀ ਗਜ਼ਲਾਂ ਗਾਓ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ, ਮਾਦੇ ਦੇ ਦਾਅਵਿਆਂ ਤੋਂ ਇਨਕਾਰ ਖੁਸ਼ੀ ਦੀ ਰੂਹ ਵੱਲ ਇਨਸਾਨ ਦੀ ਆਜ਼ਾਦੀ ਤੇ ਬਦਨ ਉੱਤੇ ਅਖੀਰੀ ਫਤਿਹ ਵੱਲ ਇੱਕ ਵੱਡਾ ਕਦਮ ਹੈ। ਇਹ ਬਸ ਰੂਹ ਦੀ ਵਡਿਆਈ ਨੂੰ ਮੰਨਣ ਨਾਲ ਹੋਵੇਗਾ ਜਿਹੜਾ ਰੂਹ ਦੇ ਦਾਅਵਿਆਂ ਨੂੰ ਖਤਮ ਕਰਦਾ ਹੈ ਭਈ ਬਸ਼ਰ ਫਾਨੀਅਤ ਨੂੰ ਮੁਕਾ ਦੇਣ ਤੇ ਕਿਸੇ ਮਜ਼ਬੂਤ ਰੂਹਾਨੀ ਤਾਲੁਕ ਨੂੰ ਲੱਭਣ ਜਿਹੜਾ ਇਨਸਾਨ ਨੂੰ ਹਮੇਸ਼ਾ ਲਈ ਆਪਣੇ ਬਣਾਉਣ ਵਾਲੇ ਵੱਲੋਂ ਲਾਜ਼ਮੀ ਇਲਾਹੀ ਸ਼ਬੀਹ ਵਿੱਚ ਕਾਇਮ ਰੱਖਦਾ ਹੈ। ਜਦੋਂ ਅਸੀਂ ਮੁਬਹਿਮ ਰੂਹਾਨੀ ਕੁਵਤ ਨੂੰ ਦੇ ਛੱਡਦੇ ਹਾਂ, ਯਾਨੀ ਕਿ ਜਦੋਂ ਅਸੀਂ ਇਹ ਕੰਮ ਆਪਣੇ ਨਜ਼ਰੀਆਂ ਵਿੱਚ ਕਰਦੇ ਹਾਂ, ਤੇ ਬੇਸ਼ੱਕ ਅਸੀਂ ਮਾਦੇ ਨੂੰ ਜੋ ਕੁਝ ਇਹ ਨਹੀਂ ਰੱਖਦਾ ਜਾਂ ਨਹੀਂ ਰੱਖ ਸਕਦਾ ਉਹਦੇ ਨਾਲ ਅਸਲ ਵਿੱਚ ਛੱਡ ਨਹੀਂ ਸਕਦੇ, ਅਸੀਂ ਕਾਦਰ ਮੁਤਲਿਕ ਤੋਂ ਮੁੱਕਰਦੇ ਹਾਂ, ਕਿਉਂ ਜੇ ਇੰਜ ਦੇ ਨਜ਼ਰੀਏ ਦੋਵਾਂ ਵਿੱਚੋਂ ਇੱਕ ਵੱਲ ਲੈ ਕੇ ਜਾਂਦੇ ਨੇ, ਜਾਂ ਤਾਂ ਇਹ ਮਾਦੇ ਦੇ ਆਪਣੇ ਇਰਤਕਾ ਅਤੇ ਆਪਣੀ ਹੁਕਮਰਾਨੀ ਦੀ ਪੇਸ਼ਕਦਮੀ ਕਰਦੇ ਨੇ, ਜਾਂ ਫਿਰ ਇਹ ਫਰਜ਼ ਕਰਦੇ ਨੇ ਵੀ ਮਾਦਾ ਰੂਹ ਦੀ ਪੈਦਾਵਾਰ ਏ। ਇਸ ਦੌਰੀ ਔਖਲ ਦੀ ਪਹਿਲੀ ਟਾਣੀ ਨੂੰ ਛੱਡਣਾ ਤੇ ਆਪਣੇ ਤੇ ਆਪਣੇ ਵਿੱਚ ਮਾਦੇ ਨੂੰ ਤਾਕਤ ਦੇ ਤੌਰ ਤੇ ਮੰਨਣਾ ਖਾਲਕ ਨੂੰ ਉਹਦੀ ਬਣਾਈ ਹੋਈ ਕਾਇਨਾਤ ਵਿੱਚੋਂ ਖਾਰਜ ਕਰਨ ਦੇ ਬਰਾਬਰ ਏ, ਜਦਕਿ ਇਸ ਦੌਰੀ ਔਖਲ ਦੀ ਦੂਜੀ ਟਾਣੀ ਨੂੰ ਅਪਣਾਉਣਾ ਅਤੇ ਰੱਬ ਨੂੰ ਮਾਦੇ ਦੇ ਖਾਲਕ ਦੇ ਤੌਰ 'ਤੇ ਅਹਿਮੀਅਤ ਦੇਣਾ, ਨਾ ਸਿਰਫ ਉਹਨੂੰ ਸਾਰੀਆਂ ਤਬਾਹੀਆਂ ਜਿਸਮਾਨੀ ਅਤੇ ਅਖਲਾਕੀ ਦਾ ਜ਼ਿੰਮਾਵਾਰ ਬਣਾਉਣਾ ਹੈ, ਬਲਕਿ ਉਹਨੂੰ ਇਹਨਾਂ ਦਾ ਵਸੀਲਾ ਬਣਨ ਦੇ ਤੌਰ 'ਤੇ ਮਸ਼ਹੂਰ ਕਰਨਾ ਵੀ ਹੈ। ਅਤੇ ਇਸ ਤਰ੍ਹਾਂ ਉਹਨੂੰ ਕੁਦਰਤੀ ਕਾਨੂੰਨ ਦੇ ਹੇਠਾਂ ਅਤੇ ਸ਼ਕਲ ਵਿੱਚ ਲਗਾਤਾਰ ਬਦਨਜ਼ਮੀ ਨੂੰ ਜਾਰੀ ਰੱਖਣ ਦਾ ਕਸੂਰਵਾਰ ਬਣਾਉਣਾ ਹੈ। ਉਹ ਮਾਦਾ ਇਨਸਾਨ ਲਈ ਕੋਈ ਸ਼ਰਤਾਂ ਨਹੀਂ ਰੱਖ ਸਕਦਾ। ਸਿਹਤ ਮਾਦੇ ਦੀ ਹਾਲਤ ਨਹੀਂ, ਬਲਕਿ ਸਿਆਣ ਦੀ ਹਾਲਤ ਹੈ। ਅਤੇ ਨਾ ਹੀ ਮਾਦੀ ਹਿੱਸਾਂ ਸਿਹਤ ਦੇ ਮੌਜੂ ਉੱਤੇ ਭਰੋਸੇ ਦੇ ਕਾਬਲ ਗਵਾਹੀ ਪੇਸ਼ ਕਰ ਸਕਦੀਆਂ ਨੇ। ਸ਼ਫਾਈਆ ਸਿਆਣ ਦੀ ਸਾਇੰਸ ਕਿਸੇ ਕਮਜ਼ੋਰ ਲਈ ਇਹ ਹੋਣਾ ਨਾਮੁਮਕਿਨ ਬਿਆਨ ਕਰਦੀ ਹੈ, ਜਦਕਿ ਸਿਆਣ ਲਈ ਇਹਦੀ ਅਸਲ ਤਸਦੀਕ ਕਰਨਾ ਜਾਂ ਇਨਸਾਨ ਦੀ ਅਸਲੀ ਹਾਲਤ ਨੂੰ ਜ਼ਾਹਰ ਕਰਨਾ ਮੁਮਕਿਨ ਪੇਸ਼ ਕਰਦੀ ਹੈ। ਇਸ ਲਈ ਸਾਇੰਸ ਦਾ ਇਲਾਹੀ ਅਸੂਲ ਬਦਨੀ ਹਿੱਸਾਂ ਦੀ ਗਵਾਹੀ ਨੂੰ ਬਦਲਦਿਆਂ ਹੋਏ ਇਨਸਾਨ ਨੂੰ ਬਤੌਰ ਸੱਚਿਆਈ ਹਮਾਹੰਗੀ ਦੇ ਨਾਲ ਮੌਜੂਦ ਹੋਣਾ ਜ਼ਾਹਰ ਕਰਦਾ ਹੈ, ਜਿਹੜਾ ਸਿਹਤ ਦੀ ਇਕੱਲੀ ਨਿਉਂ ਹੈ। ਅਤੇ ਇੰਜ ਸਾਇੰਸ ਸਾਰੀ ਬਿਮਾਰੀ ਤੋਂ ਇਨਕਾਰ ਕਰਦੀ, ਬਿਮਾਰ ਨੂੰ ਸ਼ਫਾ ਦਿੰਦੀ, ਝੂਠੀ ਗਵਾਹੀ ਨੂੰ ਬਰਬਾਦ ਕਰਦੀ ਅਤੇ ਮਾਦੀ ਮੰਤਕ ਦੀ ਤਰਦੀਦ ਕਰਦੀ ਹੈ। ਡਾਕਟਰਾਂ ਨੂੰ ਆਪਣੇ ਮਰੀਜ਼ਾਂ ਦੇ ਜ਼ਿਹਨਾਂ ਵਿੱਚ ਬਿਮਾਰੀ ਪਾਉਣੀ ਨਹੀਂ ਚਾਹੀਦੀ, ਜਿਵੇਂ ਭਈ ਉਹ ਅਕਸਰ ਕਰਦੇ ਨੇ, ਇਹ ਆਖਦਿਆਂ ਹੋਏ ਭਈ ਫਲਾਂ ਬਿਮਾਰੀ ਇੱਕ ਪੱਕੀ ਅਸਲੀਅਤ ਹੈ, ਹਾਲਾਂਕਿ ਇਹਦੇ ਤੋਂ ਵੀ ਪਹਿਲਾਂ ਕਿ ਉਹ ਉਸ ਮਾਦੀ ਯਕੀਨ ਦੇ ਰਾਹੀਂ ਬਿਮਾਰੀ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰਨ ਜਿਹਦਾ ਉਹ ਹੌਸਲਾ ਵਧਾ ਰਹੇ ਹੁੰਦੇ ਨੇ। ਖਿਆਲਾਂ ਨੂੰ ਡਰ ਨਾਲ ਸਜਾਉਣ ਦੀ ਬਜਾਏ ਉਹਨਾਂ ਨੂੰ ਉਸ ਇਲਾਹੀ ਮੁਹੱਬਤ ਦੇ ਅਸਰ ਦੇ ਪਾਰੋਂ ਜਿਹੜਾ ਖੌਫ ਨੂੰ ਦੂਰ ਕਰਦਾ ਹੈ, ਮਾਦੀ ਸਿਆਣ ਦੇ ਹੰਗਾਮਾ ਖੇਜ਼ ਅਨਸਰ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੋਜ ਘੱਟ ਕਰਨ ਜਾਂ ਰਸੌਲੀ ਨੂੰ ਖਤਮ ਕਰਨ ਜਾਂ ਬਦਨੀ ਬਿਮਾਰੀ ਦਾ ਇਲਾਜ ਕਰਨ ਲਈ ਮੈਂ ਦੂਜੇ ਸਾਰੇ ਨਿੱਕੇ ਇਲਾਜਾਂ ਦੀ ਨਿਸਬਤ ਇਲਾਹੀ ਸੱਚਿਆਈ ਨੂੰ ਬਹੁਤਾ ਤਾਕਤਵਰ ਪਾਇਆ ਹੈ। ਅਤੇ ਕਿਉਂ ਨਹੀਂ, ਜਦਕਿ ਸਿਆਣ ਯਾਨੀ ਰੱਬ ਹੀ ਸਾਰੀ ਵਜੂਦੀਅਤ ਦਾ ਮੰਬਾ ਅਤੇ ਲਾਜ਼ਮੀ ਸ਼ਰਤ ਹੈ। ਕਿਸੇ ਬੰਦੇ ਨੂੰ ਇਹ ਫੈਸਲਾ ਕਰਨ ਤੋਂ ਪਹਿਲਾਂ ਵੀ ਬਦਨ ਯਾਨੀ ਮਾਦਾ ਖਰਾਬ ਹੋ ਗਿਆ ਹੈ, ਉਹਨੂੰ ਪੁੱਛਣਾ ਚਾਹੀਦਾ ਹੈ, ਤੂੰ ਕੌਣ ਹੈ ਜਿਹੜਾ ਰੱਬ ਦੇ ਸਾਹਮਣੇ ਜਵਾਬ ਦੇਣਾ ਹੈ। ਆਓ ਹੱਡੀਆਂ ਦੇ ਦੋ ਇੱਕੋ ਜਿਹੇ ਕੇਸ ਫਰਜ਼ ਕਰੀਏ। ਦੋਵੇਂ ਕੇਸ ਇੱਕੋ ਜਿਹੀਆਂ ਅਲਾਮਤਾਂ ਦੇ ਰਾਹੀਂ ਪੈਦਾ ਹੋਏ ਅਤੇ ਪੇਸ਼ ਹੋਏ। ਇੱਕ ਕੇਸ ਵਿੱਚ ਇੱਕ ਸਰਜਨ ਨੂੰ ਕੰਮ ਦਿੱਤਾ ਗਿਆ ਅਤੇ ਦੂਜੇ ਕੇਸ ਵਿੱਚ ਕ੍ਰਿਸਚਨ ਸਾਇੰਸਦਾਨ ਨੂੰ। ਸਰਜਨ ਇਹ ਮੰਨਦਿਆਂ ਹੋਏ ਭਈ ਮਾਦਾ ਆਪਣੇ ਆਪ ਦੀਆਂ ਸ਼ਰਤਾਂ ਬਣਾਉਂਦਾ ਹੈ, ਇੱਕ ਖਾਸ ਵੇਲੇ ਉੱਤੇ ਆ ਕੇ ਉਹਨਾਂ ਨੂੰ ਨੁਕਸਾਨਦੇਹ ਕਰਾਰ ਦਿੰਦਾ ਹੈ, ਅਤੇ ਜ਼ਖਮ ਦੇ ਹਤਮੀ ਨਤੀਜੇ ਦੇ ਤੌਰ 'ਤੇ ਖਦਸ਼ੇ ਅਤੇ ਸ਼ੱਕ ਦੀ ਹੌਸਲਾ ਅਫਜ਼ਾਈ ਕਰਦਾ ਹੈ। ਆਪਣੇ ਆਪ ਦੇ ਹੱਥਾਂ ਵਿੱਚ ਹੁਕਮਰਾਨੀ ਦੀਆਂ ਲਗਾਮਾਂ ਨਾ ਫੜਦਿਆਂ ਹੋਏ ਉਹ ਮੰਨਦਾ ਹੈ ਭਈ ਸਿਆਣ ਤੋਂ ਬਹੁਤੀ ਤਾਕਤਵਰ ਕੋਈ ਸ਼ੈ ਯਾਨੀ ਮਾਦਾ ਇਸ ਕੇਸ ਉੱਤੇ ਹਾਕਮ ਹੈ। ਇਸ ਲਈ ਉਹਦਾ ਇਲਾਜ ਆਰਜ਼ੀ ਹੁੰਦਾ ਹੈ। ਇਹ ਜ਼ਿਹਨੀ ਕੈਫੀਅਤ ਹਾਰ ਨੂੰ ਦਾਵਤ ਦਿੰਦੀ ਹੈ। ਇਹ ਯਕੀਨ ਭਈ ਉਹਦਾ ਸਾਹਮਣਾ ਆਪਣੇ ਹਾਕਮ ਨਾਲ ਹੈ ਅਤੇ ਉਹ ਹੱਡੀ ਦਾ ਇਲਾਜ ਕਰਨ ਦੇ ਕਾਬਲ ਨਹੀਂ ਹੈ, ਉਹਦੇ ਖੌਫ ਨੂੰ ਵਧਾ ਦਿੰਦਾ ਹੈ। ਪਰ ਇਸ ਯਕੀਨ ਨੂੰ ਜ਼ੁਬਾਨੀ ਜਾਂ ਕਿਸੇ ਵੀ ਤਰ੍ਹਾਂ ਮਰੀਜ਼ ਤੀਕਰ ਨਹੀਂ ਅਪਣਾਉਣਾ ਚਾਹੀਦਾ, ਕਿਉਂਕਿ ਇਹ ਡਰ ਚੰਗੇ ਨਤੀਜੇ ਦੇ ਰੁਝਾਨ ਨੂੰ ਘੱਟ ਕਰ ਦਿੰਦਾ ਹੈ। ਯਾਦ ਰੱਖੋ ਭਈ ਕਈ ਵਾਰੀ ਇੱਕ ਨਾ ਜ਼ਾਹਰ ਕੀਤਾ ਹੋਇਆ ਯਕੀਨ ਕਿਸੇ ਹਸਾਸ ਮਰੀਜ਼ ਉੱਤੇ ਜ਼ਾਹਰ ਕੀਤੇ ਹੋਏ ਯਕੀਨ ਦੇ ਮੁਕਾਬਲੇ ਵਿੱਚ ਬਹੁਤਾ ਅਸਰ ਕਰਦਾ ਹੈ। ਕ੍ਰਿਸਚਨ ਸਾਇੰਸਦਾਨ ਸਾਇੰਸੀ ਤੌਰ 'ਤੇ ਇਹ ਸਮਝਦਿਆਂ ਹੋਏ ਵੀ ਸਭ ਕੁਝ ਸਿਆਣ ਹੈ, ਗਲਤੀ ਨੂੰ ਬਰਬਾਦ ਕਰਨ ਲਈ ਜ਼ਿਹਨੀ ਵਜ੍ਹਾ ਸੱਚਿਆਈ ਦੀ ਹਸਤੀ ਦੇ ਨਾਲ ਸ਼ੁਰੂ ਕਰਦਾ ਹੈ। ਇਨਸਾਨੀ ਨਿਜ਼ਾਮ ਦੇ ਹਰ ਹਿੱਸੇ ਤਿਕਰ ਅਪੜਦਿਆਂ ਹੋਏ ਇਹ ਇਸਲਾਹ ਇੱਕ ਮੁਤਬਾਦਲ ਹੈ। ਕਲਾਮ ਦੇ ਮੁਤਾਬਕ ਇਹ ਹੱਡੀਆਂ ਅਤੇ ਗੁਦੇ ਤਿਕਰ ਅਪੜਦਾ ਹੈ ਅਤੇ ਇਨਸਾਨ ਦੀ ਹਮਾਹੰਗੀ ਨੂੰ ਬਹਾਲ ਕਰਦਾ ਹੈ। ਮਾਦੀ ਤਬੀਬ ਮਾਦੇ ਦੇ ਨਾਲ ਆਪਣੇ ਵੈਰੀ ਅਤੇ ਇਲਾਜ ਦੋਵਾਂ ਦੇ ਤੌਰ 'ਤੇ ਨਿਬੜਦਾ ਹੈ। ਉਹ ਉਸ ਸਬੂਤ ਦੇ ਮੁਤਾਬਕ ਜਿਹੜਾ ਮਾਦਾ ਪੇਸ਼ ਕਰਦਾ ਹੈ ਬਿਮਾਰੀ ਨੂੰ ਕਮਜ਼ੋਰ ਜਾਂ ਮਜ਼ਬੂਤ ਕਰਾਰ ਦਿੰਦਾ ਹੈ। ਇਲਮੇ ਇਲਾਹੀਅਤ ਦੇ ਮਾਹਰ ਨੇ ਮਾਦੇ ਤੋਂ ਹਟ ਕੇ ਸਿਆਣ ਨੂੰ ਆਪਣੇ ਕੰਮ ਦੀ ਨਿਉਂ ਬਣਾਉਂਦਿਆਂ ਹੋਏ ਅਤੇ ਹਸਤੇ ਦੀ ਸੱਚਿਆਈ ਅਤੇ ਹਮਾਹੰਗੀ ਨੂੰ ਗਲਤੀ ਅਤੇ ਮੁਖਾਲਫਤ ਤੋਂ ਉੱਚਾ ਕਰਾਰ ਦਿੰਦਿਆਂ ਹੋਏ ਕੇਸ ਦੇ ਨਾਲ ਮੁਕਾਬਲਾ ਕਰਨ ਲਈ ਆਪਣੇ ਆਪ ਨੂੰ ਕਮਜ਼ੋਰ ਦੀ ਬਜਾਏ ਮਜ਼ਬੂਤ ਪੇਸ਼ ਕੀਤਾ ਹੈ। ਅਤੇ ਉਹ ਮੁਤਨਾਸਬ ਤੌਰ 'ਤੇ ਆਪਣੇ ਮਰੀਜ਼ ਨੂੰ ਹਿੰਮਤ ਅਤੇ ਹੋਸ਼ਰੁਬਾ ਕੁਵਤ ਦੀ ਤਹਿਰੀਕ ਦੇ ਨਾਲ ਮਜ਼ਬੂਤ ਕਰਦਾ ਹੈ। ਉਸ ਸਿਆਣ ਦੇ ਕਾਨੂੰਨ ਦੇ ਮੁਤਾਬਕ ਸਾਇੰਸ ਅਤੇ ਸ਼ਾਉਰ ਦੋਵੇਂ ਹਸਤੀ ਦੀ ਮਈਸ਼ਤ ਵਿੱਚ ਕੰਮ ਕਰ ਰਹੇ ਨੇ, ਜਿਹੜਾ ਬਿਲਾਖਰ ਆਪਣੀ ਮੁਤਲਕ ਬਾਲਾਦਸਤੀ ਦਾ ਦਾਅਵਾ ਕਰਦਾ ਹੈ। ਜਦੋਂ ਮਾਦੇ ਉੱਤੇ ਅਕੀਦੇ ਨੂੰ ਫਤਿਹ ਕਰ ਲਿਆ ਜਾਂਦਾ ਹੈ ਤਾਂ ਸ਼ਾਉਰ ਚੰਗਾ ਬਦਨ ਬਣਾਉਂਦਾ ਹੈ। ਰੂਹਾਨੀ ਫਹਿਮ ਦੇ ਰਾਹੀਂ ਮਾਦੀ ਅਕੀਦੇ ਨੂੰ ਠੀਕ ਕਰੋ ਅਤੇ ਤੁਹਾਡੀ ਰੂਹ ਤੁਹਾਨੂੰ ਨਵਾਂ ਬਣਾਵੇਗੀ। ਰੱਬ ਨੂੰ ਦੁਖੀ ਕਰਨ ਦੇ ਸਵਾਹ ਤੁਸੀਂ ਕਦੀ ਨਹੀਂ ਡਰੋਗੇ ਅਤੇ ਤੁਸੀਂ ਇਹ ਯਕੀਨ ਕਦੀ ਨਹੀਂ ਰੱਖੋਗੇ ਵੀ ਦਿਲ ਜਾਂ ਤੁਹਾਡੇ ਬਦਨ ਦਾ ਕੋਈ ਵੀ ਹਿੱਸਾ ਤੁਹਾਨੂੰ ਤਬਾਹ ਕਰ ਸਕਦਾ ਹੈ। ਜਦ ਬਦਨ ਇਹ ਆਖਦਾ ਹੋਇਆ ਲੱਗੇ ਭਈ ਮੈਂ ਬਿਮਾਰ ਹਾਂ ਤੇ ਆਪਣੇ ਆਪ ਨੂੰ ਮੁਜਰਮ ਹੋਣ ਦਾ ਅਹਿਸਾਸ ਨਾ ਹੋਣ ਦਿਓ। ਬਦਨ ਵੱਲੋਂ ਹਰ ਸ਼ਿਕਾਇਤ ਦੀ ਜ਼ਿਹਨੀ ਤੌਰ 'ਤੇ ਮੁਖਾਲਫਤ ਕਰੋ, ਪਿਆਰ ਦੀ ਤਰ੍ਹਾਂ ਹਯਾਤੀ ਦੇ ਅਸਲੀ ਸ਼ਾਊਰ ਵਿੱਚ ਅੱਗੇ ਵਧੋ। ਉਹਨਾਂ ਸਾਰਿਆਂ ਵਾਂਗਰ ਜਿਹੜੇ ਪਾਕ ਨੇ ਅਤੇ ਰੂਹ ਦਾ ਫਲ ਪੈਦਾ ਕਰਦੇ ਨੇ, ਡਰ ਬਿਮਾਰੀ ਦਾ ਚਸ਼ਮਾ ਹੈ ਅਤੇ ਤੁਸੀਂ ਇਲਾਹੀ ਸਿਆਣ ਦੇ ਰਾਹੀਂ ਪਾਪ ਅਤੇ ਡਰ ਉੱਤੇ ਹਾਕਮ ਹੁੰਦੇ ਹੋ। ਇਸ ਲਈ ਇਹ ਇਲਾਹੀ ਸਿਆਣ ਹੀ ਹੈ ਜਿਹਦੇ ਰਾਹੀਂ ਤੁਸੀਂ ਬਿਮਾਰੀ ਉੱਤੇ ਕਾਬੂ ਪਾਉਂਦੇ ਹੋ। ਬਸ ਪਾਪ ਜਾਂ ਡਰ ਦੇ ਰਹਿਣ ਨਾਲ ਹੀ ਮੌਤ ਆਉਂਦੀ ਹੈ। ਬਦਨੀ ਬਿਮਾਰੀ ਦੇ ਇਲਾਜ ਲਈ ਹਰ ਅਖਲਾਕੀ ਕਾਨੂੰਨ ਦੇ ਟੁੱਟਣ ਵੱਲ ਧਿਆਨ ਰੱਖਿਆ ਜਾਵੇ ਅਤੇ ਗਲਤੀ ਨੂੰ ਮਲਾਮਤ ਕੀਤਾ ਜਾਵੇ। ਡਰ ਜਿਹੜਾ ਸਾਰੀ ਬਿਮਾਰੀ ਦਾ ਅਨਸਰ ਹੈ, ਉਹਨੂੰ ਰੱਬ ਦੇ ਨਾਲ ਵਜ਼ਨ ਬਰਾਬਰ ਰੱਖਣ ਲਈ ਬਾਹਰ ਕੱਢਿਆ ਜਾਣਾ ਚਾਹੀਦਾ ਹੈ। ਬਦੀ ਅਤੇ ਡਰ ਨੂੰ ਬਾਹਰ ਕੱਢਣਾ ਸੱਚਾਈ ਨੂੰ ਗਲਤੀ ਉੱਤੇ ਕਾਬੂ ਪਾਉਣ ਦੇ ਕਾਬਲ ਬਣਾਉਂਦਾ ਹੈ। ਇਕੱਲੀ ਰਾਹ ਇਹ ਹੈ ਵੀ ਉਹ ਸਭ ਕੁਝ ਜੋ ਇਨਸਾਨ ਯਾਨੀ ਰੱਬ ਦੀ ਸ਼ਬੀਰ ਦੀ ਸਿਹਤ, ਪਾਕਿਜ਼ਗੀ ਅਤੇ ਹਮਾਂਗੀ ਦੇ ਉਲਟ ਹੈ, ਉਹਦੇ ਖਿਲਾਫ ਨਿਯਮਾਂ ਅਪਣਾਈਆਂ ਜਾਣ। ਬਿਮਾਰੀ ਵਿੱਚ ਪੁਰਸਕੂਨ ਰਹਿਣਾ ਚੰਗਾ ਹੈ, ਪੁਰ ਉਮੀਦ ਹੋਣਾ ਚੰਗਾ ਹੈ, ਪਰ ਇਹ ਸਮਝਣਾ ਭਈ ਬਿਮਾਰੀ ਅਸਲੀ ਨਹੀਂ ਹੈ ਅਤੇ ਇਹ ਭਈ ਸੱਚਾਈ ਇਹਦੀ ਨਜ਼ਰ ਆਉਣ ਵਾਲੀ ਅਸਲੀਅਤ ਨੂੰ ਬਰਬਾਦ ਕਰ ਸਕਦੀ ਹੈ, ਸਭ ਤੋਂ ਬਹੁਤਾ ਚੰਗਾ ਹੈ, ਕਿਉਂਕਿ ਇਹ ਸਮਝ ਆਲਮਗੀਰ ਅਤੇ ਕਾਮਲ ਇਲਾਜ ਹੈ। ਜਿੰਨਾ ਬਹੁਤਾ ਅਕੀਦਾ ਮਾਦੀ ਹੋਵੇਗਾ, ਓਨੀ ਹੀ ਵਾਜ਼ਿਆ ਇਹਦੀ ਗਲਤੀ ਹੋਵੇਗੀ। ਜਦੋਂ ਤੀਕਰ ਭਈ ਇਲਾਹੀ ਰੂਹ ਆਪਣੀ ਸਲਤਨਤ ਵਿੱਚ ਆਲਾ ਤਰੀਨ ਸਾਰੇ ਮਾਦੇ ਉੱਤੇ ਗਾਲਬ ਨਹੀਂ ਆਉਂਦੀ ਅਤੇ ਇਨਸਾਨੀ ਰੂਹ ਦੀ ਛਵੀ ਆਪਣੀ ਅਸਲੀ ਹਸਤੀ ਵਿੱਚ ਨਹੀਂ ਪਾਈ ਜਾਂਦੀ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਂ ਤੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰੀ ਹਕੂਮਤ ਕਰਦੀ ਏ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਵੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਹਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।